ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ, ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਅਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ, ਅਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਅਤੇ ਸਾਡੀ ਰਾਹ ਦੇ ਲਈ ਰੌਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਤੁਸੀਂ ਕਿਵੇਂ ਆਪਣੇ ਘਰੇਲੂ ਅਖਰਾਜਾਤ 'ਤੇ ਕਾਬੂ ਪਾ ਸਕਦੇ ਹੋ, ਕਿਉਂਕਿ ਅਜ਼ਾਫੀ ਅਖਰਾਜਾਤ 'ਤੇ ਕਾਬੂ ਪਾ ਕੇ ਹੀ ਅਸੀਂ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਅਸੀਂ ਅਕਸਰ ਇਹ ਸੋਚਦੇ ਹਾਂ ਕਿ ਘੱਟ ਪੈਸਿਆਂ 'ਚ ਕਿਵੇਂ ਗੁਜ਼ਾਰਾ ਕੀਤਾ ਜਾਏ, ਕਿਉਂਕਿ ਘਰ ਦੇ ਅਖਰਾਜਾਤ 'ਤੇ ਇੰਨੇ ਜ਼ਿਆਦਾ ਨੇ ਕਿ ਇਹਨਾਂ 'ਤੇ ਕਾਬੂ ਪਾਉਣਾ ਮੁਸ਼ਕਲ ਹੈ। ਅਤੇ ਅੱਜ ਕੱਲ੍ਹ ਦੇ ਮਹਿੰਗਾਈ ਦੇ ਦੌਰ 'ਚ ਹਰ ਸ਼ਖਸ ਹੀ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਉਹ ਕਿਵੇਂ ਆਪਣੇ ਅਖਰਾਜਾਤ ਨੂੰ ਪੂਰਾ ਕਰੇ। ਸਾਥੀਓ, ਇਹ ਗੱਲ ਹਕੀਕਤ ਹੈ ਕਿ ਅਖਰਾਜਾਤ 'ਤੇ ਕਾਬੂ ਪਾਉਣਾ ਮੁਸ਼ਕਲ ਹੈ, ਪਰ ਨਾਮੁਮਕਿਨ ਨਹੀਂ। ਅਸੀਂ ਆਪਣੇ ਅਖਰਾਜਾਤ ਨੂੰ ਕੰਟਰੋਲ ਕਰਕੇ ਹੀ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਇਹ ਯਾਦ ਰੱਖੋ ਕਿ ਐਸੇ ਹਜ਼ਾਰੋਂ ਖਾਨਦਾਨ ਨੇ ਜਿਹੜੇ ਕਿ ਐਸ਼ੋ ਇਸ਼ਰਤ ਦੀ ਜ਼ਿੰਦਗੀ ਨਹੀਂ ਗੁਜ਼ਾਰਦੇ, ਲੇਕਿਨ ਫਿਰ ਵੀ ਉਹ ਕਾਮਯਾਬ ਨੇ। ਹਿਕਮਤ ਅਮਲੀ ਇਹ ਨਹੀਂ ਕਿ ਥੋੜ੍ਹੇ ਪੈਸਿਆਂ ਨਾਲ ਬਹੁਤ ਸਾਰੀਆਂ ਚੀਜ਼ਾਂ ਖਰੀਦ ਲਈਆਂ ਜਾਣ, ਬਲਕਿ ਜ਼ਿਆਦਾ ਅਖਰਾਜਾਤ ਕੀਤੇ ਬਗੈਰ ਵੀ ਅਸੀਂ ਅੱਛੀ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਇੱਕ ਘਰ ਦੇ ਅਮੂਮਨ ਦੋ ਕਿਸਮ ਦੇ ਅਖਰਾਜਾਤ ਹੁੰਦੇ ਨੇ, ਇੱਕ ਵਕਫੇ ਵਕਫੇ ਦੇ ਨਾਲ ਬਾਰ ਬਾਰ ਹੋਣ ਵਾਲੇ ਅਖਰਾਜਾਤ ਤੇ ਇੱਕ ਵਕਤੀ ਅਖਰਾਜਾਤ, ਮਸਲਨ ਖਾਣਾ ਪੀਣਾ, ਸਕੂਲ ਦੀ ਫੀਸ, ਮਕਾਨ ਦਾ ਕਿਰਾਇਆ ਵਗੈਰਾ। ਇਹ ਸਭ ਅਖਰਾਜਾਤ ਵਕਫੇ ਵਕਫੇ ਦੇ ਨਾਲ ਬਾਰ ਬਾਰ ਹੁੰਦੇ ਨੇ, ਜਬਕਿ ਸਕੂਲ ਦੀਆਂ ਕਿਤਾਬਾਂ, ਕਾਪੀਆਂ ਦੇ ਅਖਰਾਜਾਤ, ਦਾਖਲੇ ਦੀ ਫੀਸ, ਖਾਨਦਾਨੀ ਤਕਰੀਬਾਤ, ਸਫ਼ਰ ਤੇ ਤਿੱਬੀ ਅਖਰਾਜਾਤ ਵਕਤੀ ਅਖਰਾਜਾਤ ਨੇ। ਇਹਨਾਂ 'ਚ ਕਦਰੇ ਸਾਂਸ ਲੈਣ ਦਾ ਮੌਕਾ ਮਿਲ ਜਾਂਦਾ ਹੈ। ਪਰ ਹਕੀਕਤ ਇਹ ਵੇ ਕਿ ਅੱਜ ਕੱਲ੍ਹ ਦੀ ਮਾਡਰਨ ਫੈਮਿਲੀ ਸਿਰਫ ਰੋਟੀ, ਕੱਪੜੇ ਤੇ ਮਕਾਨ ਦੇ ਬਜਟ ਵਾਲੀ ਫੈਮਿਲੀ ਨਹੀਂ ਰਹਿ ਗਈ। ਸਿਰ ਛੁਪਾਉਣ ਦੇ ਲਈ ਜਗ੍ਹਾ ਹੋਣਾ ਸਿਰਫ ਕਮਰੇ ਹੀ ਨਹੀਂ ਰਹੇ, ਬਲਕਿ ਇਹਨਾਂ ਕਮਰਿਆਂ 'ਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਐਟਮਸ ਤੇ ਖਿਦਮਾਤ ਨੇ ਜਿਹੜੀਆਂ ਕਿ ਮਕਾਨ ਨੂੰ ਆਰਾਮਦੇਹ ਤੇ ਪੁਰਸਕੂਨ ਘਰ 'ਚ ਤਬਦੀਲ ਕਰ ਦਿੰਦੀਆਂ ਨੇ। ਪਰ ਸਾਥੀਓ, ਇਹ ਯਾਦ ਰੱਖੋ ਕਿ ਅਗਰ ਤੁਹਾਡੀ ਮਾਲੀ ਹਾਲਤ ਬਹੁਤ ਅੱਛੀ ਹੈ ਤੇ ਫਿਰ ਤੁਸੀਂ ਇਹਨਾਂ ਚੀਜ਼ਾਂ ਦਾ ਵਾਫਰ ਇਸਤੇਮਾਲ ਕਰੋ, ਪਰ ਅਗਰ ਤੁਹਾਡੀ ਇਕਤਸਾਦੀ ਹਾਲਤ ਠੀਕ ਨਹੀਂ ਤੇ ਫਿਰ ਆਪਣੇ ਅਖਰਾਜਾਤ ਤੇ ਜ਼ਰੂਰ ਕਾਬੂ ਪਾਉਣਾ ਸਿੱਖੋ। ਯਾਦ ਰੱਖੋ ਕਿ ਇਨਸਾਨ ਛੋਟੇ ਘਰ 'ਚ ਵੀ ਜ਼ਿੰਦਗੀ ਗੁਜ਼ਾਰ ਸਕਦਾ ਹੈ। ਛੋਟੇ ਘਰ ਦਾ ਇੱਕ ਫਾਇਦਾ ਤੇ ਇਹ ਹੁੰਦਾ ਹੈ ਕਿ ਸਭ ਬੱਚੇ ਆਪਣੇ ਆਪਣੇ ਕਮਰਿਆਂ 'ਚ ਗਾਇਬ ਨਹੀਂ ਹੋ ਜਾਂਦੇ ਤੇ ਵਾਲਿਦੈਨ ਤੋਂ ਅਲੱਗ ਥਲੱਗ ਨਹੀਂ ਰਹਿੰਦੇ, ਬਲਕਿ ਇਸ ਤਰ੍ਹਾਂ ਦੀ ਤਬਦੀਲੀ ਇੱਕ ਅੱਛਾ ਮਾਹੌਲ ਫਰਾਹਮ ਕਰ ਦਈਏ। ਘਰ ਦੇ ਸਾਰੇ ਅਫਰਾਦ ਇੱਕ ਦੂਸਰੇ ਦੇ ਨਾਲ ਰਹਿੰਦੇ ਨੇ ਤੇ ਉਹਨਾਂ ਦੀ ਜ਼ਿਹਨੀ ਹਮਆਹੰਗੀ ਵੀ ਵੱਧ ਦਈਏ। ਇਸ ਤਰ੍ਹਾਂ ਬੱਚੇ ਵੱਡੇ ਹੋ ਕੇ ਵੀ ਬਾਹਮੀ ਤਰਬੀਅਤ 'ਚ ਕਾਇਮ ਰਹਿੰਦੇ ਨੇ। ਸਾਥੀਓ, ਕਦੇ ਕਦਾਰ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਦੁਨੀਆ ਦੀ ਹਰ ਚੀਜ਼ ਦੀ ਜ਼ਰੂਰਤ ਹੈ, ਲੇਕਿਨ ਹਕੀਕਤ 'ਚ ਇਸ ਤਰ੍ਹਾਂ ਹੁੰਦਾ ਨਹੀਂ। ਨਾ ਤੇ ਸਾਡੇ ਬੱਚਿਆਂ ਨੂੰ ਹਰ ਨਵੇਂ ਖਿਲੌਣੇ ਦੀ ਜ਼ਰੂਰਤ ਹੁੰਦੀ ਹੈ ਤੇ ਨਾ ਹੀ ਹਰ ਉਸ ਚੀਜ਼ ਦੀ ਜਿਹੜੀ ਕਿ ਉਹ ਵੇਖਦੇ ਨੇ। ਸਾਨੂੰ ਖੁਦ ਵੀ ਨਾ ਤੇ ਆਏ ਦਿਨ ਅੱਛੇ ਤੋਂ ਅੱਛੇ ਲਿਬਾਸ ਦੀ ਜ਼ਰੂਰਤ ਹੁੰਦੀ ਹੈ ਤੇ ਨਾ ਹੀ ਵੱਡੇ ਕਾਰ 'ਚ ਰਹਿਣ ਦੀ ਤੇ ਨਾ ਹੀ ਸਮੁੰਦਰ ਪਾਰ ਛੁੱਟੀਆਂ ਗੁਜ਼ਾਰਨ ਦੀ। ਸਾਥੀਓ, ਯਾਦ ਰੱਖੋ ਕਿ ਅੜੋਸ ਪੜੋਸ ਦਾ ਮੁਕਾਬਲਾ ਕਰਨਾ ਮਾਲੀ ਤੌਰ ਤੇ ਤਬਾਹਕੂ ਨੇ। ਇਸ ਨੁਕਸਾਨ ਦੇ ਜ਼ਿਹਨੀ ਰਵੱਈਏ ਦਾ ਬਿਹਤਰੀਨ ਇਲਾਜ ਹਕੀਕਤ ਪਸੰਦਾਨਾ ਜ਼ਿੰਦਗੀ ਗੁਜ਼ਾਰਨਾ ਹੈ। ਅਗਰ ਤੁਸੀਂ ਇਹ ਸੋਚੋਗੇ ਕਿ ਸਾਡੇ ਪੜੋਸੀ ਦੇ ਕਾਰ 'ਚ ਫਲਾਂ ਚੀਜ਼ ਮੌਜੂਦ ਹੈ, ਸੋ ਅਸੀਂ ਵੀ ਉਹ ਚੀਜ਼ ਲੈਣੀ ਹੈ, ਤੇ ਇਸ ਤਰ੍ਹਾਂ ਦੀ ਫਜ਼ੂਲ ਖਰਚੀ ਨਾਲ ਤੁਹਾਡਾ ਬਜਟ ਯਕੀਨਨ ਆਊਟ ਹੋ ਜਾਏਗਾ। ਸੋ ਸਾਥੀਓ, ਦੂਸਰਿਆਂ ਦੀਆਂ ਚੀਜ਼ਾਂ ਵੇਖ ਕੇ ਇਹ ਮਤ ਸੋਚੋ ਕਿ ਸਾਡੇ ਕੋਲ ਉਹ ਚੀਜ਼ ਕਿਉਂ ਨਹੀਂ। ਜਿਸ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਉਹੀ ਖਰੀਦੋ ਤੇ ਉਹਨੂੰ ਇਸਤੇਮਾਲ ਕਰੋ, ਤਾਂ ਕਿ ਤੁਹਾਡਾ ਬਜਟ ਵੀ ਖਰਾਬ ਨਾ ਹੋਏ ਤੇ ਤੁਸੀਂ ਇੱਕ ਅੱਛੀ ਜ਼ਿੰਦਗੀ ਵੀ ਗੁਜ਼ਾਰ ਸਕੋ। ਸਾਥੀਓ, ਅਸੀਂ ਵੇਖਦੇ ਹਾਂ ਕਿ ਕੁਝ ਲੋਕਾਂ ਨੂੰ ਬਾਰ ਬਾਰ ਮਾਰਕੀਟ ਜਾਣ ਦਾ ਬਹੁਤ ਸ਼ੌਕ ਹੁੰਦਾ ਹੈ ਤੇ ਖਾਸ ਤੌਰ ਤੇ ਖਵਾਤੀਨ ਤੇ ਸ਼ੋਪਿੰਗ ਦੀਆਂ ਸ਼ਦਾਈ ਹੁੰਦੀਆਂ ਨੇ। ਹਰ ਰੋਜ਼ ਉਹ ਮਾਰਕੀਟ ਜਾਣਾ ਪਸੰਦ ਕਰਦੀਆਂ ਨੇ। ਪਰ ਸਾਥੀਓ, ਯਾਦ ਰੱਖੋ ਕਿ ਤੁਸੀਂ ਜਿੰਨੀ ਵਾਰੀ ਵੀ ਮਾਰਕੀਟ ਜਾਓਗੇ ਓਨੀ ਵਾਰੀ ਹੀ ਤੁਸੀਂ ਬਹਿਕ ਜਾਓਗੇ ਤੇ ਆਪਣੇ ਬਜਟ ਤੋਂ ਜ਼ਿਆਦਾ ਖਰਚ ਕਰ ਲਵੋਗੇ। ਸੋ ਕੋਸ਼ਿਸ਼ ਕਰੋ ਕਿ ਜਦੋਂ ਮਾਰਕੀਟ ਜਾਣਾ ਹਕੀਕਤ 'ਚ ਜ਼ਰੂਰੀ ਹੋਏ ਉਸ ਵੇਲੇ ਹੀ ਜਾਓ ਤੇ ਹਰ ਉਹ ਚੀਜ਼ ਇੱਕ ਦਫ਼ਾ ਹੀ ਲੈ ਲਵੋ ਜਿੰਦੀ ਕਿ ਤੁਹਾਨੂੰ ਜ਼ਰੂਰਤ ਹੈ, ਕਿਉਂਕਿ ਬਾਰ ਬਾਰ ਮਾਰਕੀਟ ਜਾਣ ਨਾਲ ਤੁਸੀਂ ਆਪਣੇ ਬਜਟ 'ਤੇ ਕਾਬੂ ਨਹੀਂ ਪਾ ਸਕੋਗੇ। ਕਿਫਾਇਤਸ਼ਾਰੀ ਦੇ ਨਾਲ ਹੀ ਤੁਸੀਂ ਆਪਣੇ ਪੈਸੇ ਬਚਾ ਸਕਦੇ ਹੋ। ਤੇ ਸਾਥੀਓ, ਇਹ ਗੱਲ ਹਕੀਕਤ ਹੈ ਕਿ ਜਿਹੜਾ ਸ਼ਖਸ ਥੋੜ੍ਹੇ 'ਚ ਖੁਸ਼ ਨਹੀਂ ਰਹਿੰਦਾ ਉਹ ਜ਼ਿਆਦਾ 'ਚ ਵੀ ਖੁਸ਼ ਨਹੀਂ ਰਹਿ ਸਕਦਾ। ਤੇ ਖੁਦਾਵੰਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਇਸ ਦੁਨੀਆ 'ਚ ਅਸੀਂ ਥੋੜ੍ਹੀ ਦੇਰ ਦੇ ਲਈ ਹੀ ਹਾਂ ਤੇ ਇਸ ਦੁਨੀਆ 'ਚ ਸਿਰਫ ਇੱਕ ਦਫ਼ਾ ਹੀ ਅਸੀਂ ਆਉਂਦੇ ਹਾਂ। ਜਦੋਂ ਅਸੀਂ ਇਸ ਦੁਨੀਆਂ 'ਚ ਹੈ ਵਾਂ ਤੇ ਜ਼ਿੰਦਗੀ ਦਾ ਭਰਪੂਰ ਫਾਇਦਾ ਉਠਾਈਏ। ਜਿਸ ਕੰਮ ਦੇ ਲਈ ਸਾਡੀ ਬੁਲਾਹਟ ਏ, ਉਹਦੇ ਲਈ ਨਾ ਤੇ ਦੌਲਤ ਤੇ ਨਾ ਹੀ ਦੁਨਿਆਵੀ ਅਸਰ ਰਸੂਖ ਤੇ ਨਾ ਆਲਾ ਮਰਤਬਾ ਤੇ ਨਾ ਹੀ ਆਲਾ ਸਲਾਹੀਅਤ ਦੀ ਜ਼ਰੂਰਤ ਏ, ਬਲਕਿ ਇਹਦੇ ਲਈ ਖੁਦ ਇਨਕਾਰ ਰੂਹ ਤੇ ਸਾਬਤ ਕਦਮੀ ਦੀ ਜ਼ਰੂਰਤ ਏ ਤਾਂ ਕਿ ਅਸੀਂ ਆਪਣਾ ਅਸਰੋ ਰਸੂਖ ਅੱਛਾ ਬਣਾ ਸਕੀਏ। ਸਾਥੀਓ, ਖੁਦਾਵੰਦ ਦੀ ਖਾਦਮਾ ਸਾਨੂੰ ਦੱਸਦੀ ਏ ਕਿ ਸਾਨੂੰ ਦੌਲਤ ਤੇ ਦੁਨਿਆਵੀ ਚੀਜ਼ਾਂ ਦੀ ਜ਼ਰੂਰਤ ਨਹੀਂ, ਬਲਕਿ ਸਾਨੂੰ ਸਾਬਤ ਕਦਮੀ ਦੀ ਜ਼ਰੂਰਤ ਏ। ਖੁਦਾਵੰਦ ਨੇ ਜੋ ਕੁਝ ਸਾਨੂੰ ਦਿੱਤਾ ਏ ਉਹਦੇ 'ਚ ਅਸੀਂ ਖੁਸ਼ ਰਹੀਏ, ਕਿਸੇ ਤੋਂ ਹਸਦ ਨਾ ਕਰੀਏ ਤੇ ਕਿਫਾਇਤ ਇਸ਼ਾਰੀ ਨਾਲ ਜ਼ਿੰਦਗੀ ਗੁਜ਼ਾਰਨਾ ਸਿੱਖੀਏ, ਤਾਂ ਕਿ ਅਸੀਂ ਆਪਣੀ ਅਜ਼ਾਫੀ ਅਖਰਾਜਾਤ ਤੇ ਕਾਬੂ ਪਾ ਕੇ ਇੱਕ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕੀਏ। ਸੋ ਸਾਥੀਓ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਯਕੀਨਨ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਕਿਵੇਂ ਕਿਫਾਇਤ ਇਸ਼ਾਰੀ ਦੇ ਨਾਲ ਤੁਸੀਂ ਇੱਕ ਅੱਛੀ ਤੇ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹੋ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਦੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰ ਫਿਰ ਨੋਟ ਕਰ ਲਏ 0092-310-176-7962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਿਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇੱਕ ਐਸੀ ਸੱਚਾਈ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹਦਾ ਦਾਰੋ ਮਦਾਰ ਸਾਡੀ ਨਿਜਾਤ ਦੇਵੇ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਹੈਵਾਨ ਦੀ ਛਾਪ ਤੇ ਖੁਦਾ ਦੀ ਮੋਹਰ ਦੇ ਬਾਰੇ ਜਾਣਾਂਗੇ। ਇਸ ਗੱਲ ਨੂੰ ਸਿੱਖਾਂਗੇ ਕਿ ਹੈਵਾਨ ਦੀ ਕਿਹੜੀ ਛਾਪ ਏ ਤੇ ਖੁਦਾ ਦੀ ਕਿਹੜੀ ਮੋਹਰ ਏ। ਬਾਈਬਲ ਮੁਕੱਦਸ ਸਾਨੂੰ ਇਹਦੇ ਬਾਰੇ ਕੀ ਤਾਲੀਮ ਦਿੰਦੀ ਏ। ਆਓ ਅਸੀਂ ਬਾਈਬਲ ਮੁਕੱਦਸ 'ਚੋਂ ਅੱਜ ਦੀ ਮਰਕਜ਼ੀ ਆਇਤ ਪੜ੍ਹੀਏ। ਅਗਰ ਅਸੀਂ ਬਾਈਬਲ ਮੁਕੱਦਸ ਦੀ ਆਖਰੀ ਕਿਤਾਬ ਜਿਹੜੀ ਕਿ ਮੁਕਾਸ਼ਵਾ ਦੀ ਕਿਤਾਬ ਏ, ਜਿਹਨੂੰ ਲਿਖਣ ਵਾਲੇ ਯੋਹੰਨਾ ਰਸੂਲ ਨੇ ਮੁਕਾਸ਼ਵਾ ਦੀ ਕਿਤਾਬ ਦੇ 14ਵੇਂ ਬਾਬ ਦੀ 9ਵੀਂ ਤੇ 10ਵੀਂ ਆਇਤ ਵਿੱਚ ਆਹ ਗੱਲ ਲਿਖੀ ਹੋਈ ਏ ਕਿ ਫਿਰ ਇਹਦੂ ਬਾਅਦ ਇੱਕ ਹੋਰ ਤੀਜੇ ਫਰਿਸ਼ਤੇ ਨੇ ਆ ਕੇ ਬੜੀ ਆਵਾਜ਼ ਦੇ ਨਾਲ ਕਿਹਾ ਕਿ ਜਿਹੜਾ ਕੋਈ ਉਸ ਹੈਵਾਨ ਤੇ ਉਹਦੇ ਬੁੱਤ ਦੀ ਪ੍ਰਸਤਿਸ਼ ਕਰੇ ਤੇ ਆਪਣੇ ਮੱਥੇ ਜਾਂ ਆਪਣੇ ਹੱਥ ਤੇ ਉਹਦੀ ਛਾਪ ਲੈ ਲਵੇ, ਉਹ ਖੁਦਾ ਦੇ ਕਹਿਰ ਦੀ ਉਸ ਖਾਲਸ ਮੈਂ ਨੂੰ ਪੀਏਗਾ ਜਿਹੜੀ ਉਹਦੇ ਗਜ਼ਬ ਦੇ ਪਿਆਲੇ ਵਿੱਚ ਭਰੀ ਗਈ ਏ। ਤੇ ਪਾਕ ਫਰਿਸ਼ਤਿਆਂ ਦੇ ਸਾਹਮਣੇ ਤੇ ਬਰਾ ਦੇ ਸਾਹਮਣੇ ਅੱਗ ਤੇ ਗੰਧਕ ਦੇ ਅਜ਼ਾਬ ਵਿੱਚ ਮੁਬਤਲਾ ਹੋਏਗਾ। ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਹੈਵਾਨ ਦੀ ਛਾਪ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੇ ਲੋਕ ਹੈਵਾਨ ਦੀ ਛਾਪ ਲੈਣਗੇ ਉਹਨਾਂ ਲੋਕਾਂ ਤੇ ਖੁਦਾ ਦਾ ਗਜ਼ਬ ਨਾਜ਼ਿਲ ਹੋਏਗਾ, ਉਹ ਲੋਕ ਸ਼ੈਤਾਨ ਦੇ ਨਾਲ ਹਲਾਕ ਹੋ ਜਾਣਗੇ। ਸੋ ਸਾਥੀਓ, ਮੁਕਾਸ਼ਵਾ ਦੀ ਕਿਤਾਬ ਦੇ 14ਵੇਂ ਬਾਬ ਦੀ 9ਵੀਂ ਤੇ 10ਵੀਂ ਆਇਤ ਵਿੱਚ ਅਸੀਂ ਹੈਵਾਨ ਦੀ ਛਾਪ ਦਾ ਜ਼ਿਕਰ ਪੜ੍ਹਨੇ ਹਾਂ। ਔਰ ਫਿਰ ਅਗਰ ਅਸੀਂ ਮੁਕਾਸ਼ਵਾ ਦੀ ਕਿਤਾਬ ਇਹਦੇ 7 ਬਾਬ ਦੀ 2 ਤੇ 3 ਆਇਤ ਪੜ੍ਹੀਏ ਤੇ ਇੱਥੇ ਸਾਨੂੰ ਖੁਦਾ ਦੀ ਮੋਹਰ ਦੇ ਬਾਰੇ ਪੜ੍ਹਨ ਨੂੰ ਮਿਲੇਗਾ। ਇੱਥੇ ਲਿਖਿਆ ਕਿ ਫਿਰ ਮੈਂ ਇੱਕ ਹੋਰ ਫਰਿਸ਼ਤੇ ਨੂੰ ਜ਼ਿੰਦਾ ਖੁਦਾ ਦੀ ਮੋਹਰ ਲਏ ਹੋਏ ਮਸ਼ਰਕ ਤੋਂ ਉੱਤੇ ਆਉਂਦੇ ਵੇਖਣਾ ਵਾ। ਉਹਨੇ ਉਹਨਾਂ ਚਾਰ ਫਰਿਸ਼ਤਿਆਂ ਨੂੰ ਜਿਨ੍ਹਾਂ ਨੂੰ ਜ਼ਮੀਨ ਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਉਣ ਦਾ ਇਖਤਿਆਰ ਦਿੱਤਾ ਗਿਆ ਸੀ, ਬੁਲੰਦ ਆਵਾਜ਼ ਦੇ ਨਾਲ ਪੁਕਾਰ ਕੇ ਕਿਹਾ ਕਿ ਜਦੋਂ ਤੱਕ ਅਸੀਂ ਆਪਣੇ ਖੁਦਾ ਦੇ ਬੰਦਿਆਂ ਦੇ ਮੱਥੇ ਤੇ ਮੋਹਰ ਨਾ ਕਰ ਲਈਏ, ਜ਼ਮੀਨ ਤੇ ਸਮੁੰਦਰ ਤੇ ਦਰਖਤਾਂ ਨੂੰ ਨੁਕਸਾਨ ਨਾ ਪਹੁੰਚਾਇਆ ਜੇ। ਸੋ ਸਾਥੀਓ, ਅਸਾਂ ਮੁਕਾਸ਼ਵਾ ਦੀ ਕਿਤਾਬ ਦੇ 14ਵੇਂ ਬਾਬ ਦੀ 9ਵੀਂ ਤੇ 10ਵੀਂ ਆਇਤ ਵਿੱਚ ਹੈਵਾਨ ਦੀ ਛਾਪ ਦਾ ਜ਼ਿਕਰ ਪੜ੍ਹਿਆ ਹੈ ਤੇ ਮੁਕਾਸ਼ਵਾ ਦੀ ਕਿਤਾਬ ਦੇ 7 ਬਾਬ ਦੀ 2 ਤੇ 3 ਆਇਤ ਵਿੱਚ ਖੁਦਾ ਦੀ ਮੋਹਰ ਦੇ ਬਾਰੇ ਪੜ੍ਹਿਆ ਹੈ। ਆਓ ਅਸੀਂ ਸਭ ਤੋਂ ਪਹਿਲਾਂ ਇਸ ਗੱਲ ਨੂੰ ਵੇਖੀਏ ਕਿ ਖੁਦਾ ਦੀ ਮੋਹਰ ਕਿਹੜੀ ਹੈ, ਹਕੀਕਤ ਵਿੱਚ ਖੁਦਾ ਦੀ ਮੋਹਰ ਕੀ ਹੈ। ਸਾਥੀਓ, ਜਿਵੇਂ ਕਿ ਅਸੀਂ ਸਾਰੇ ਇਸ ਗੱਲ ਤੋਂ ਵਾਕਿਫ ਹਾਂ ਕਿ ਮੋਹਰ ਦਾ ਤਾਲੁਕ ਕਾਨੂੰਨੀ ਕੰਮਾਂ ਦੇ ਨਾਲ ਹੁੰਦਾ ਹੈ। ਜਿਹੜਾ ਕਾਨੂੰਨ, ਫਰਮਾਨ ਜਾਂ ਜ਼ਾਬਤਾ ਬਣਾਇਆ ਜਾਂਦਾ ਹੈ, ਉਹਦੇ 'ਤੇ ਹਕੂਮਤ ਦੀ ਮੋਹਰ ਹੁੰਦੀ ਹੈ। ਅਤੇ ਯਾਦ ਰੱਖੋ ਕਿ ਇੱਕ ਮੋਹਰ ਵਿੱਚ 3 ਗੱਲਾਂ ਪਾਇਆ ਜਾਂਦੀਆਂ ਨੇ। ਅਸੀਂ ਵੇਖਦੇ ਹਾਂ ਕਿ ਕਿਸੇ ਵੀ ਮੋਹਰ ਵਿੱਚ ਹਾਕਿਮ ਦਾ ਨਾਮ, ਹਾਕਿਮ ਦਾ ਲਕਬ ਜਾਂ ਖਿਤਾਬ, ਔਰ ਫਿਰ ਇਲਾਕਾ ਜਾਂ ਮੁਲਕ ਜਿਹਦੇ 'ਤੇ ਉਹ ਹੁਕਮਰਾਨ ਨੇ। ਜਦੋਂ ਹਕੂਮਤ ਦੀ ਮੋਹਰ ਕਿਸੇ ਕਾਨੂੰਨ ਜਾਂ ਪੈਸੇ 'ਤੇ ਲੱਗਦੀ ਏ ਤਾਂ ਉਸ ਵੇਲੇ ਉਹ ਸਰਕਾਰੀ ਹੋ ਜਾਂਦੀ ਏ ਅਤੇ ਪੂਰੀ ਕੌਮ ਦੀ ਉਹਨੂੰ ਹਮਾਇਤ ਹਾਸਲ ਹੁੰਦੀ ਏ। ਸੋ ਇਸੇ ਤਰ੍ਹਾਂ ਖੁਦਾ ਦੀ ਮੋਹਰ ਉਹਦੀ ਸ਼ਰੀਅਤ ਨੂੰ ਸਰਕਾਰੀ ਯਾਨੀ ਕਿ ਜਾਇਜ਼ ਇਕਰਾਰ ਦਿੰਦੀ ਏ। ਸਾਰੀ ਵਫ਼ਾਦਾਰ ਕਾਇਨਾਤ ਉਹਦੀ ਹਮਾਇਤ ਕਰਦੀ ਏ। ਜਿਹੜਾ ਕੋਈ ਵੀ ਹਕੂਮਤ ਦੀ ਮੋਹਰ ਅਤੇ ਉਹਦੇ ਕਾਨੂੰਨ ਦੀ ਖਿਲਾਫ ਵਰਜ਼ੀ ਕਰਦਾ ਹੈ, ਉਹ ਹਕੂਮਤ ਦਾ ਗੱਦਾਰ ਕਹਿਲਾਉਂਦਾ ਹੈ। ਸੋ ਸਾਥੀਓ, ਜਿਸ ਤਰ੍ਹਾਂ ਹਕੂਮਤ ਦੇ ਅਫਸਰਾਂ ਦੀ ਮੋਹਰ ਹਕੂਮਤੀ ਕਾਨੂੰਨ ਹਕਾਮ ਨੂੰ ਸਰਕਾਰੀ ਬਣਾਉਂਦੀ ਏ, ਉਸੇ ਤਰ੍ਹਾਂ ਖੁਦਾ ਦੀ ਮੋਹਰ ਖੁਦਾ ਦੀ ਸ਼ਰੀਅਤ ਨੂੰ ਖੁਦਾ ਦਾ ਇਖਤਿਆਰ ਬਖਸ਼ਦੀ ਏ। ਖੁਦਾਵੰਦ ਆ ਫਰਮਾਉਂਦਾ ਹੈ ਯਿਸਾਇਆ ਨਬੀ ਦੀ ਕਿਤਾਬ ਦੇ 8 ਬਾਬ ਦੀ 16ਵੀਂ ਆਇਤ ਵਿੱਚ ਕਿ ਸ਼ਹਾਦਤ ਨਾਮਾ ਬੰਦ ਕਰ ਦਵੋ ਅਤੇ ਮੇਰੇ ਸ਼ਾਗਿਰਦਾਂ ਦੇ ਲਈ ਸ਼ਰੀਅਤ 'ਤੇ ਮੋਹਰ ਕਰ ਦਵੋ। ਸੋ ਇੱਥੇ ਹੁਣ ਆਹ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੀ ਖੁਦਾ ਦੀ ਮੋਹਰ ਏ ਉਹ ਕਿਹੜੀ ਜਗ੍ਹਾ 'ਤੇ ਲਗਾਈ ਜਾਂਦੀ ਏ। ਸਾਥੀਓ, ਆ ਖੁਦਾ ਦੀ ਮੋਹਰ ਸਾਡੇ ਦਿਲਾਂ 'ਤੇ, ਸਾਡੇ ਜ਼ਿਹਨਾਂ 'ਤੇ ਲਗਾਈ ਜਾਂਦੀ ਏ। ਇਬਰਾਨੀ ਦੇ ਖੱਤ ਦੇ 10 ਬਾਬ ਦੀ 16ਵੀਂ ਆਇਤ ਵਿੱਚ ਲਿਖਿਆ ਹੈ, ਖੁਦਾਵੰਦ ਫਰਮਾਉਂਦਾ ਹੈ ਕਿ ਜਿਹੜਾ ਅਹਿਦ ਮੈਂ ਇਹਨਾਂ ਦਿਨਾਂ ਦੇ ਬਾਅਦ ਉਹਨਾਂ ਦੇ ਨਾਲ ਬੰਨਾਂਗਾ, ਉਹ ਆਏ ਕਿ ਮੈਂ ਆਪਣੇ ਕਾਨੂੰਨ ਉਹਨਾਂ ਦੇ ਦਿਲਾਂ 'ਤੇ ਲਿਖਾਂਗਾ ਅਤੇ ਉਹਨਾਂ ਦੇ ਜ਼ਿਹਨਾਂ ਵਿੱਚ ਪਾਵਾਂਗਾ। ਸੋ ਸਾਥੀਓ, ਖੁਦਾ ਦੀ ਮੋਹਰ ਸਾਡੇ ਜ਼ਿਹਨਾਂ 'ਤੇ, ਸਾਡੇ ਦਿਲਾਂ 'ਤੇ ਲਗਾਈ ਜਾਂਦੀ ਹੈ। ਇਸ ਮੋਹਰ ਤੋਂ ਅਗਲ ਸਾਬਿਤ ਹੋ ਜਾਂਦੀ ਹੈ ਕਿ ਅਸੀਂ ਖੁਦਾ ਦੇ ਹਾਂ। ਜਿਨ੍ਹਾਂ ਦੇ ਦਿਲੋ ਦਿਮਾਗ ਵਿੱਚ ਖੁਦਾ ਦੀ ਮੋਹਰ ਹੋਏਗੀ, ਉਹ ਖੁਦਾ ਦੇ ਹੋਣਗੇ, ਅਤੇ ਜਿਨ੍ਹਾਂ ਦੇ ਦਿਲੋ ਦਿਮਾਗ ਵਿੱਚ ਖੁਦਾ ਦੀ ਮੋਹਰ ਨਹੀਂ ਹੋਏਗੀ, ਉਹ ਲੋਕ ਖੁਦਾਮਦ ਨੂੰ ਆਪਣਾ ਖਾਲਿਕ ਅਤੇ ਮਾਲਿਕ, ਆਪਣਾ ਖੁਦਾਮਦ ਖੁਦਾ ਮੰਨਣ ਤੋਂ ਇਨਕਾਰ ਕਰਨਗੇ। ਸਾਥੀਓ, ਖੁਦਾਮਦ ਕਦੀ ਵੀ ਕਿਸੇ ਵੀ ਇਨਸਾਨ ਨੂੰ ਮਜਬੂਰ ਨਹੀਂ ਕਰਦਾ ਕਿ ਉਹ ਉਹਦੀ ਮੋਹਰ ਲਏ। ਆ ਸਾਡਾ ਆਪਣਾ ਜ਼ਾਤੀ ਚਨਾਉ ਹੁੰਦਾ ਹੈ, ਫੈਸਲਾ ਹੁੰਦਾ ਹੈ। ਅਗਰ ਅਸੀਂ ਚਾਹੁੰਦੇ ਹਾਂ ਕਿ ਖੁਦਾਵੰਦ ਸਾਡੇ ਜ਼ਿੰਦਗੀਆਂ ਵਿੱਚ ਕੰਮ ਕਰੇ, ਅਗਰ ਅਸੀਂ ਖੁਦਾ ਦੀ ਮੋਹਰ ਲੈਣਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਆਪਣਾ ਆਪ ਉਹਨੂੰ ਦੇਈਏ, ਉਹਦੇ ਅੱਗੇ ਪੇਸ਼ ਹੋਈਏ, ਉਹਨੂੰ ਆਪਣਾ ਆਪ ਦੇਈਏ, ਪਾਖਰੂ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਕੰਮ ਕਰਨ ਦੇਈਏ। ਜਦੋਂ ਅਸੀਂ ਖੁਦਾ ਦੀ ਮੋਹਰ ਲੈਣ ਦਾ ਇੰਤਖਾਬ ਕਰਦੇ ਹਾਂ, ਫੈਸਲਾ ਕਰਦੇ ਹਾਂ, ਉਸ ਵੇਲੇ ਪਾਖਰੂ ਸਾਡੇ ਮੱਥੇ 'ਤੇ, ਸਾਡੇ ਦਿਲਾਂ ਵਿੱਚ ਖੁਦਾ ਦੀ ਮੋਹਰ ਲਗਾ ਦਿੰਦਾ ਹੈ। ਸਾਥੀਓ, ਅਗਰ ਅਸੀਂ ਖਰੂਸ਼ ਦੀ ਕਿਤਾਬ ਦੇ 20 ਬਾਬ ਦੀ 8 ਆਇਤ ਤੋਂ ਲੈ ਕੇ 11ਵੀਂ ਤੱਕ ਪੜ੍ਹੀਏ, ਤਾਂ ਇੱਥੇ ਲਿਖਿਆ ਕਿ ਯਾਦ ਕਰਕੇ ਤੂੰ ਸਬਤ ਦਾ ਦਿਨ ਪਾਕ ਮੰਨੀ, 6 ਦਿਨ ਤੱਕ ਤੂੰ ਮਿਹਨਤ ਕਰਕੇ ਆਪਣਾ ਸਾਰਾ ਕੰਮ ਕਾਜ ਕਰੀ, ਲੇਕਿਨ 7ਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਸਬਤ ਏ, ਉਹਦੇ ਵਿੱਚ ਤੂੰ ਕੋਈ ਕੰਮ ਨਾ ਕਰੀ, ਕਿਉਂਕਿ ਖੁਦਾਵੰਦ ਨੇ 6 ਦਿਨਾਂ ਵਿੱਚ ਆਸਮਾਨ ਤੇ ਜ਼ਮੀਨ ਤੇ ਸਮੁੰਦਰ ਤੇ ਜੋ ਕੁਝ ਉਹਨਾਂ ਵਿੱਚ ਹੈ ਉਹ ਸਭ ਬਣਾਇਆ ਤੇ 7ਵੇਂ ਦਿਨ ਆਰਾਮ ਕੀਤਾ। ਇਸ ਲਈ ਖੁਦਾਵੰਦ ਨੇ ਸਬਤ ਨੂੰ ਬਰਕਤ ਦਿੱਤੀ ਤੇ ਇਹਨੂੰ ਮੁਕੱਦਸ ਠਹਿਰਾਇਆ। ਬਾਈਬਲ ਮੁਕੱਦਸ ਦਾ ਆਹ ਹਵਾਲਾ ਸਾਨੂੰ ਆ ਗੱਲ ਦੱਸਦਾ ਹੈ ਕਿ ਖੁਦਾਵੰਦ ਹੀ ਸਾਡਾ ਖੁਦਾ ਹੈ, ਉਹੀ ਸਾਡਾ ਖਾਲਿਕ ਤੇ ਮਾਲਿਕ ਹੈ। ਉਹਨੇ ਹੀ ਆਸਮਾਨ ਤੇ ਜ਼ਮੀਨ ਤੇ ਸਮੁੰਦਰ ਤੇ ਜੋ ਕੁਝ ਇਹਨਾਂ ਵਿੱਚ ਹੈ ਉਹ ਸਭ ਬਣਾਇਆ ਤੇ 7ਵੇਂ ਦਿਨ ਆਰਾਮ ਕੀਤਾ। ਸਾਥੀਓ, ਆਹ ਹਵਾਲਾ ਸਾਡੀ ਰਹਿਨਮਾਈ ਕਰਦਾ ਹੈ ਤਾਂ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਖੁਦਾ ਦੀ ਮੋਹਰ ਵਿੱਚ ਕਿਹੜੀਆਂ 3 ਗੱਲਾਂ ਪਾਇਆ ਜਾਂਦੀਆਂ ਨੇ। ਉਹਦਾ ਨਾਮ ਖੁਦਾਵੰਦ ਖੁਦਾ ਹੈ, ਉਹਦਾ ਲਕਬ ਜਾਂ ਖਿਤਾਬ ਖੁਦਾਵੰਦ ਜਿਹੜਾ ਕਿ ਖਾਲਿਕ ਹੈ, ਅਤੇ ਉਹ ਆਸਮਾਨ ਤੇ ਜ਼ਮੀਨ ਤੇ ਸਮੁੰਦਰ ਤੇ ਜੋ ਕੁਝ ਇਹਨਾਂ ਵਿੱਚ ਹੈ ਇਹਨਾਂ ਸਾਰੇ ਸ਼ਾਵਾਂ 'ਤੇ ਇਖਤਿਆਰ ਰੱਖਦਾ ਹੈ, ਉਹ ਪੂਰੀ ਕਾਇਨਾਤ 'ਤੇ ਹਕੂਮਤ ਕਰਦਾ ਹੈ। ਸੋ ਬਾਈਬਲ ਮੁਕੱਦਸ ਦੇ ਇਸ ਹਵਾਲੇ ਤੋਂ ਅਸੀਂ ਆ ਵੀ ਗੱਲ ਜਾਣਨ ਵਾਲੇ ਬਣਦੇ ਹਾਂ ਕਿ ਸਬਤ ਹੀ ਖੁਦਾ ਦੀ ਹਕੀਕੀ ਮੋਹਰ ਹੈ। ਅਗਰ ਅਸੀਂ ਹਿਜ਼ਕੀਲ ਦੀ ਕਿਤਾਬ ਦੇ 20 ਬਾਬ ਦੀ 12ਵੀਂ ਆਇਤ ਪੜ੍ਹੀਏ, ਤਾਂ ਇੱਥੇ ਲਿਖਿਆ ਕਿ ਖੁਦਾਵੰਦ ਨੇ ਫਰਮਾਇਆ ਕਿ ਮੈਂ ਆਪਣੇ ਸਬਤ ਇਹਨਾਂ ਨੂੰ ਦਿੱਤੇ ਤਾਂ ਕਿ ਉਹ ਮੇਰੇ ਅਤੇ ਉਹਨਾਂ ਦੇ ਦਰਮਿਆਨ ਨਿਸ਼ਾਨ ਹੋਣ, ਤਾਂ ਕਿ ਉਹ ਜਾਣਨ ਕਿ ਮੈਂ ਖੁਦਾਵੰਦ ਉਹਨਾਂ ਦਾ ਮੁਕੱਦਸ ਕਰਨ ਵਾਲਾ ਵਾਂ। ਔਰ ਫਿਰ ਸਾਥੀ ਉਹ ਹਿਜ਼ਕੀਲ ਦੀ ਕਿਤਾਬ ਦੇ 20 ਬਾਬ ਦੀ 20 ਆਇਤ ਵਿੱਚ ਲਿਖਿਆ ਹੈ ਕਿ ਮੇਰੇ ਸਬਤਾਂ ਨੂੰ ਮੁਕੱਦਸ ਜਾਣੋ ਕਿ ਉਹ ਮੇਰੇ ਅਤੇ ਤੁਹਾਡੇ ਦਰਮਿਆਨ ਨਿਸ਼ਾਨ ਹੋਣ, ਤਾਂ ਕਿ ਤੁਸੀਂ ਜਾਣੋ ਕਿ ਮੈਂ ਖੁਦਾਵੰਦ ਤੁਹਾਡਾ ਖੁਦਾ ਵਾਂ। ਸੋ ਇਸ ਹਵਾਲੇ ਵਿੱਚ ਲਫ਼ਜ਼ ਨਿਸ਼ਾਨ ਇਸਤੇਮਾਲ ਕੀਤਾ ਗਿਆ। ਨਿਸ਼ਾਨ ਮੋਹਰ ਦੀ ਅਲਾਮਤ ਹੈ। ਸਾਥੀਓ, ਇਹਨਾਂ ਹਵਾਲਿਆਂ ਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ, ਅਸੀਂ ਇਸ ਹਕੀਕਤ ਨੂੰ ਜਾਣਨ ਵਾਲੇ ਬਣਨੇ ਹਾਂ। ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਖੁਦਾ ਦੀ ਮੋਹਰ, ਉਹਦਾ ਨਿਸ਼ਾਨ ਸਬਤ ਹੈ। ਅਤੇ ਯਾਦ ਰੱਖੋ ਕਿ ਹੈਵਾਨ ਦੀ ਜਿਹੜੀ ਛਾਪ ਹੈ, ਜਿਹਦਾ ਤਾਲੁਕ ਸ਼ੈਤਾਨ ਨਾਲ ਹੈ, ਉਹਦੇ ਬਾਰੇ ਅਸੀਂ ਇਸ ਗੱਲ ਨੂੰ ਪੜ੍ਹਨ ਵਾਲੇ ਬਣਨੇ ਹਾਂ ਕਿ ਉਹ ਖੁਦਾ ਦੀ ਸ਼ਰੀਅਤ ਦੇ ਖਿਲਾਫ਼ ਹੈ। ਸਾਥੀਓ, ਸ਼ੈਤਾਨ ਨੇ ਹੈਵਾਨ ਦੇ ਜ਼ਰੀਏ ਖੁਦਾ ਦੇ ਸਬਤ ਦੀ ਜਗ੍ਹਾ ਇਤਵਾਰ ਨੂੰ ਦਿੱਤੀ ਹੈ। ਅਸੀਂ ਵੇਖਦੇ ਹਾਂ ਕਿ ਤਾਰੀਖ ਸਾਨੂੰ ਆ ਗੱਲ ਦੱਸਦੀ ਹੈ ਕਿ ਇਤਵਾਰ ਦੀ ਇਬਾਦਤ ਪੋਪ ਦੇ ਇਖਤਿਆਰ ਦੀ ਛਾਪ ਹੈ। ਇਤਵਾਰ ਦੀ ਇਬਾਦਤ ਹੈਵਾਨ ਦੀ ਛਾਪ ਹੈ। ਸਾਥੀਓ, ਹੈਵਾਨ ਦੀ ਛਾਪ ਤੋਂ ਮੁਰਾਦ ਪੋਪ ਦੇ ਇਖਤਿਆਰ ਦੀ ਛਾਪ ਹੈ। ਸੋ ਆ ਗੱਲ ਵਾਜ਼ੇ ਹੋ ਜਾਂਦੀ ਹੈ ਕਿ ਖੁਦਾ ਦੀ ਮੋਹਰ ਸਬਤ ਹੈ, ਜਬਕਿ ਹੈਵਾਨ ਦੀ ਛਾਪ ਯਾਨੀ ਕਿ ਪੋਪ ਦੇ ਇਖਤਿਆਰ ਦੀ ਛਾਪ ਹੈ। ਖੁਦਾਵੰਦ ਖੁਦਾ ਨੇ ਆਪਣੇ ਇਖਤਿਆਰ ਦਾ ਨਿਸ਼ਾਨ ਸਬਤ ਦੇ ਜ਼ਰੀਏ ਜ਼ਾਹਿਰ ਕੀਤਾ ਹੈ। ਖੁਦਾਵੰਦ ਹਰੇਕ ਨੂੰ ਆ ਹੁਕਮ ਦਿੰਦਾ ਹੈ ਕਿ ਉਹ ਯਾਦ ਕਰਕੇ ਸਬਤ ਦੇ ਦਿਨ ਪਾਕ ਮੰਨਣ। ਜਦੋਂ ਅਸੀਂ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨਦੇ ਹਾਂ, ਉਸ ਵੇਲੇ ਅਸੀਂ ਆਪਣੇ ਖਾਲਿਕ ਦੇ ਇਖਤਿਆਰ ਨੂੰ ਤਸਲੀਮ ਕਰਦੇ ਹਾਂ। ਸਾਥੀਓ, ਸਬਤ ਦਾ ਦਿਨ ਹਫ਼ਤੇ ਦਾ ਦਿਨ ਹੈ, ਪਰ ਅਸੀਂ ਵੇਖਦੇ ਹਾਂ ਕਿ ਪੋਪ ਦੇ ਇਖਤਿਆਰ ਦੇ ਨਾਲ ਸਬਤ ਜਿਹੜਾ ਕਿ ਹਫ਼ਤੇ ਦਾ ਦਿਨ ਹੈ, ਇਹਨੂੰ ਇਤਵਾਰ ਵਿੱਚ ਤਬਦੀਲ ਕੀਤਾ ਗਿਆ। ਜਿਹੜੇ ਲੋਕ ਹਕੀਕੀ ਸਬਤ ਨੂੰ ਮੰਨਦੇ ਨੇ, ਜਿਹੜੇ ਲੋਕ ਬਾਈਬਲ ਮੁਕੱਦਸ ਦੇ ਮੁਤਾਬਿਕ ਹਫ਼ਤਾ ਜਿਹੜਾ ਕਿ ਸਬਤ ਦਾ ਦਿਨ ਹੈ ਉਹਨੂੰ ਪਾਕ ਮੰਨਦੇ ਨੇ, ਉਹ ਦਰਅਸਲ ਖੁਦਾ ਦੇ ਨਾਮ ਨੂੰ ਇੱਜ਼ਤ ਤੇ ਜਲਾਲ ਦਿੰਦੇ ਨੇ, ਖੁਦਾ ਦੀ ਤਾਜ਼ੀਮ ਕਰਦੇ ਨੇ, ਖੁਦਾ ਦੇ ਦਿਨ ਨੂੰ ਪਾਕ ਮੰਨਦੇ ਨੇ। ਸਬਤ ਦੇ ਦਿਨ ਦੇ ਬਾਰੇ ਲਿਖਿਆ ਕਿ ਆਹ ਦਿਨ ਖੁਦਾਵੰਦ ਤੇਰੇ ਖੁਦਾ ਦਾ ਸਬਤ ਹੈ। ਸਾਥੀਓ, ਸਬਤ ਯਾਨੀ ਕਿ ਹਫ਼ਤੇ ਦਾ ਦਿਨ, ਆਹ ਖੁਦਾਵੰਦ ਖੁਦਾ ਦਾ ਦਿਨ ਹੈ, ਨਾ ਕਿ ਯਹੂਦੀਆਂ ਦਾ ਦਿਨ ਹੈ। ਖੁਦਾ ਨੇ ਆਹ ਦਿਨ ਰੂਹ ਜ਼ਮੀਨ 'ਤੇ ਰੱਖਿਆ ਹੈ ਤਾਂ ਕਿ ਇਸ ਗੱਲ ਨੂੰ ਜਾਣਿਆ ਜਾਏ, ਵੇਖਿਆ ਜਾਏ ਕਿ ਕਿਹੜੇ ਲੋਕ ਖੁਦਾ ਦੀ ਮੋਹਰ ਲੈਣਾ ਚਾਹੁੰਦੇ ਨੇ ਅਤੇ ਕਿਹੜੇ ਲੋਕ ਹੈਵਾਨ ਦੀ ਛਾਪ ਲੈਣਾ ਚਾਹੁੰਦੇ ਨੇ। ਸਾਥੀਓ, ਹੈਵਾਨ ਦੀ ਛਾਪ ਲੈਣ ਦਾ ਮਤਲਬ ਹੈ ਕਿ ਅਸੀਂ ਖੁਦਾ ਦਾ, ਉਹਦੀ ਸ਼ਰੀਅਤ ਦਾ ਇਨਕਾਰ ਕਰਨੇ ਹਾਂ, ਉਹਨੂੰ ਕਬੂਲ ਨਹੀਂ ਕਰਦੇ। ਸੋ ਫੈਸਲਾ ਅਸਾਂ ਕਰਨਾ ਹੈ ਕਿ ਕੀ ਅਸੀਂ ਖੁਦਾ ਦੀ ਮੋਹਰ ਲੈਣਾ ਚਾਹੁੰਦੇ ਹਾਂ ਜਾਂ ਫਿਰ ਹੈਵਾਨ ਦੀ ਛਾਪ ਲੈਣਾ ਚਾਹੁੰਦੇ ਹਾਂ। ਸਬਤ ਖੁਦਾ ਦੀ ਹਕੀਕੀ ਮੋਹਰ ਹੈ। ਜਦੋਂ ਅਸੀਂ ਖੁਦਾ ਦੀ ਮੋਹਰ ਲੈਣ ਦਾ ਇੰਤਖਾਬ ਕਰਨੇ ਹਾਂ, ਉਸ ਵੇਲੇ ਖੁਦਾ ਦਾ ਪਾਕ ਰੂਹ ਇਸ ਮੋਹਰ ਨੂੰ ਸਾਡੇ ਦਿਲਾਂ ਵਿੱਚ, ਸਾਡੇ ਜ਼ਿਹਨਾਂ ਵਿੱਚ ਲਗਾ ਦਿੰਦਾ ਹੈ। ਇਸ ਤੋਂ ਜ਼ਾਹਿਰ ਹੁੰਦਾ ਕਿ ਅਸੀਂ ਖੁਦਾ ਦੇ ਹਾਂ। ਅਤੇ ਜਦੋਂ ਅਸੀਂ ਖੁਦਾ ਨੂੰ ਆਪਣਾ ਖਾਲਿਕ ਅਤੇ ਮਾਲਿਕ ਨਹੀਂ ਤਸਲੀਮ ਕਰਦੇ, ਸਬਤ ਦੇ ਦਿਨ ਨੂੰ ਪਾਕ ਨਹੀਂ ਮੰਨਦੇ, ਬਲਕਿ ਇਸ ਦਿਨ ਦੀ ਜਗ੍ਹਾ ਕਿਸੇ ਹੋਰ ਦਿਨ ਨੂੰ ਮੰਨਦੇ ਹਾਂ, ਅਗਰ ਅਸੀਂ ਖੁਦਾ ਦੇ ਸਬਤ ਦੀ ਜਗ੍ਹਾ ਇਤਵਾਰ ਨੂੰ ਦਿੰਦੇ ਹਾਂ, ਉਸ ਵੇਲੇ ਅਸੀਂ ਹੈਵਾਨ ਦੀ ਛਾਪ ਜਿਹੜਾ ਕਿ ਪੋਪ ਦੇ ਇਖਤਿਆਰ ਦੀ ਛਾਪ ਹੈ ਉਹਨੂੰ ਲੈ ਲੈਂਦੇ ਹਾਂ, ਕਿਉਂਕਿ ਉਹਨੇ ਹੀ ਖੁਦਾ ਦੇ ਦਿਨ ਨੂੰ ਬਦਲਣ ਦੀ, ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਉਹਦੇ ਪਿੱਛੇ ਸ਼ੈਤਾਨ ਹੈ। ਸ਼ੈਤਾਨ ਹੀ ਚਾਹੁੰਦਾ ਕਿ ਲੋਕ ਖੁਦਾ ਨੂੰ ਮੰਨਣ, ਉਹਦੀ ਸ਼ਰੀਅਤ ਦੀ ਪੈਰਵੀ ਕਰਨ, ਖੁਦਾਵੰਦ ਨੂੰ ਆਪਣਾ ਖਾਲਿਕ ਅਤੇ ਮਾਲਿਕ ਮੰਨਣ। ਸਾਥੀਓ, ਅਸਾਂ ਅੱਜ ਬਾਈਬਲ ਮੁਕੱਦਸ ਨੂੰ ਪੜ੍ਹਦੇ ਹੋਇਆਂ ਇਸ ਗੱਲ ਦਾ ਫੈਸਲਾ ਕਰਨਾ ਹੈ ਕਿ ਕੀ ਅਸੀਂ ਖੁਦਾ ਦੇ ਪਿੱਛੇ ਜਾਣਾ ਚਾਹੁੰਦੇ ਹਾਂ ਜਾਂ ਫਿਰ ਸ਼ੈਤਾਨ ਦੀ ਰਾਹ 'ਤੇ ਚੱਲਣਾ ਚਾਹੁੰਦੇ ਹਾਂ। ਅਗਰ ਅਸੀਂ ਇਸ ਗੱਲ ਦਾ ਫੈਸਲਾ ਕਰਨੇ ਹਾਂ, ਇਸ ਗੱਲ ਦਾ ਚੁਣਾਵ ਕਰਨੇ ਹਾਂ ਕਿ ਖੁਦਾਵੰਦ ਹੀ ਸਾਡਾ ਖੁਦਾ ਹੈ, ਉਹੀ ਸਾਡਾ ਖਾਲਿਕ ਅਤੇ ਮਾਲਿਕ ਹੈ, ਉਹੀ ਇਸ ਜਹਾਨ ਦਾ ਬਣਾਉਣ ਵਾਲਾ ਹੈ, ਅਤੇ ਫਿਰ ਅਸੀਂ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਯਾਦ ਕਰਕੇ ਸਬਤ ਦੇ ਦਿਨ ਪਾਕ ਮੰਨੀਏ, ਤਾਂ ਕਿ ਅਸੀਂ ਖੁਦਾਵੰਦ ਕੋਲੋਂ ਬਰਕਤ ਪਾਉਂਦੇ ਹੋਏ ਹਾਂ, ਉਹਦੀ ਮੋਹਰ ਨੂੰ ਲੈਂਦੇ ਹੋਏ ਹਾਂ, ਉਹਦੇ ਮੁਬਾਰਕ ਲੋਕਾਂ ਵਿੱਚ ਸ਼ਾਮਿਲ ਹੋ ਸਕੀਏ, ਜਿਨ੍ਹਾਂ 'ਤੇ ਖੁਦਾ ਦੀ ਮੋਹਰ ਹੋਏਗੀ, ਜਿਨ੍ਹਾਂ ਲੋਕਾਂ ਨੇ ਖੁਦਾਵੰਦ ਨੂੰ ਆਪਣਾ ਖਾਲਿਕ ਅਤੇ ਮਾਲਿਕ, ਆਪਣਾ ਨਿਜਾਦ ਹਿੰਦਾ ਤਸਲੀਮ ਕੀਤਾ ਹੋਏਗਾ, ਸੱਚੇ ਖੁਦਾ ਦੀ ਇਬਾਦਤ ਕੀਤੀ ਹੋਏਗੀ, ਉਹਦੀ ਰਾਸਤਾਬਾਜ਼ੀ ਨੂੰ ਪੂਰਾ ਕੀਤਾ ਹੋਏਗਾ, ਉਹ ਲੋਕ ਉਸ ਬਾਦਸ਼ਾਹਤ ਵਿੱਚ ਜਾਣਗੇ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਵਾਂ ਕਿ ਤੁਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰਕੇ ਯਿਸੂ ਮਸੀਹ 'ਤੇ ਇਮਾਨ ਲਿਆਓ, ਆਪਣੀਆਂ ਜ਼ਿੰਦਗੀਆਂ ਵਿੱਚ ਰੂਹ ਕੁਦਸ ਨੂੰ ਕੰਮ ਕਰਨ ਦਵੋ, ਤਾਂ ਕਿ ਰੂਹ ਕੁਦਸ ਸਾਡੇ ਦਿਲਾਂ 'ਤੇ ਖੁਦਾ ਦੀ ਮੋਹਰ ਕਰੇ, ਤਾਂ ਕਿ ਅਸੀਂ ਖੁਦਾ ਦੇ ਲੋਕਾਂ ਵਿੱਚ ਸ਼ਾਮਿਲ ਹੁੰਦੇ ਹੋਏ ਹਾਂ, ਖੁਦਾ ਦੇ ਜਲਾਲ ਨੂੰ ਇਸ ਰੂਹ ਜ਼ਮੀਨ 'ਤੇ ਜ਼ਾਹਿਰ ਕਰ ਸਕੀਏ ਅਤੇ ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਖੁਦਾਵੰਦ ਦੀ ਹਜ਼ੂਰੀ ਨੂੰ ਮਹਿਸੂਸ ਕਰਦੇ ਹੋਏ ਹਾਂ ਦੁਆ ਕਰੀਏ। ਇਹ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਸਾਡੇ ਜ਼ਿੰਦਾ ਖੁਦਾਵੰਦ, ਤੂੰ ਹੀ ਆਸਮਾਨ ਤੇ ਜ਼ਮੀਨ ਦਾ ਖੁਦਾ ਹੈ। ਜੋ ਕੁਝ ਇਸ ਦੁਨੀਆਂ ਵਿੱਚ ਪਾਇਆ ਜਾਂਦਾ ਹੈ ਉਹ ਸਭ ਕੁਝ ਤੇਰੀ ਤਰਫ ਹੀ ਹੈ। ਤੂੰ ਹੀ ਸਾਰੀਆਂ ਸ਼ੈਵਾਂ ਨੂੰ ਬਣਾਉਣ ਵਾਲਾ ਖੁਦਾ ਹੈ। ਇਸ ਵੇਲੇ ਇਹ ਖੁਦਾਵੰਦ, ਅਸੀਂ ਆਪਣੇ ਆਪ ਨੂੰ ਤੇਰੇ ਅੱਗੇ ਰੱਖਦੇ ਹਾਂ, ਇਸ ਗੱਲ ਦਾ ਇਤਰਾਫ ਕਰਦੇ ਹਾਂ ਕਿ ਅਸਾਂ ਤੇਰੇ ਹੁਕਮਾਂ ਨੂੰ ਤੋੜਿਆ ਹੈ, ਅਸਾਂ ਬਾਰ ਬਾਰ ਤੇਰੇ ਖਿਲਾਫ਼ ਗੁਨਾਹ ਕੀਤਾ ਹੈ, ਅਸੀਂ ਤੇਰੇ ਹਜ਼ੂਰ ਗੁਨਾਹਗਾਰ ਹਾਂ। ਇਹ ਖੁਦਾਵੰਦ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਅਸੀਂ ਆਪਣੀ ਗਲਤੀ ਖਤਾਵਾਂ ਦਾ ਇਕਰਾਰ ਕਰਦੇ ਹਾਂ, ਤੂੰ ਸਾਡੇ 'ਤੇ ਰਹਿਮ ਕਰ ਅਤੇ ਸਾਨੂੰ ਨਵਾਂ ਬਣਾ ਦੇ। ਇਹ ਖੁਦਾਵੰਦ, ਤੇਰੇ ਅੱਗੇ ਦਰਖਾਸਤ ਕਰਦੇ ਹਾਂ ਕਿ ਤੂੰ ਸਾਨੂੰ ਕਬੂਲ ਫਰਮਾ, ਅਸੀਂ ਆਪਣੇ ਆਪ ਨੂੰ, ਆਪਣੀ ਜ਼ਿੰਦਗੀ ਨੂੰ ਤੇਰੇ ਹੱਥਾਂ ਵਿੱਚ ਦੇਣੇ ਹਾਂ, ਤੈਨੂੰ ਹੀ ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰਨੇ ਹਾਂ, ਅਸੀਂ ਆਪਣੇ ਦਿਲ ਤੇਰੇ ਲਈ ਖੋਲ੍ਹਨੇ ਹਾਂ, ਤੂੰ ਸਾਡੇ ਦਿਲਾਂ ਵਿੱਚ ਸਕੂਨਤ ਕਰ। ਇਹ ਖੁਦਾਵੰਦ, ਫਜ਼ਲ ਬਖਸ਼ ਕੇ ਅਸੀਂ ਯਾਦ ਕਰਕੇ ਸੱਬਤ ਦੇ ਦਿਨ ਨੂੰ ਪਾਕ ਮੰਨੀਏ, ਕਿਉਂਕਿ ਸੱਬਤ ਤੇਰੀ ਹਕੀਕੀ ਮੋਹਰ ਹੈ। ਜਿਹੜੇ ਲੋਕ ਤੈਨੂੰ ਕਬੂਲ ਕਰਦੇ ਨੇ, ਤੈਨੂੰ ਆਪਣਾ ਖਾਲਿਕ ਅਤੇ ਮਾਲਿਕ ਤਸਲੀਮ ਕਰਦੇ ਨੇ, ਤੇਰੇ ਹੁਕਮਾਂ ਨੂੰ ਅਪਣਾਉਂਦੇ ਨੇ, ਯਕੀਨਨ ਉਹਨਾਂ ਦੇ ਦਿਲਾਂ ਵਿੱਚ ਤੂੰ ਆਪਣੀ ਮੋਹਰ ਲਗਾਉਣਾ ਹੈ, ਉਹਨਾਂ ਨੂੰ ਤੂੰ ਆਪਣਾ ਕਰ ਲੈਣਾ, ਤਾਂ ਕਿ ਉਹ ਲੋਕ ਗੁਨਾਹ ਤੋਂ, ਗੁਨਾਹ ਦੀ ਸਜ਼ਾ ਤੋਂ ਮਹਿਫੂਜ਼ ਹੋ ਜਾਣ। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਸ ਜਮਾਤ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਅਸੀਂ ਸਾਰੇ ਇਸ ਗੱਲ ਦਾ ਫੈਸਲਾ ਕਰਨੇ ਹਾਂ ਕਿ ਅਸੀਂ ਹਮੇਸ਼ਾ ਤੇਰੇ ਨਾਲ ਜ਼ਿੰਦਗੀ ਗੁਜ਼ਾਰਾਂਗੇ, ਤੈਨੂੰ ਹੀ ਹਮੇਸ਼ਾ ਆਪਣਾ ਖਾਲਿਕ ਅਤੇ ਮਾਲਿਕ ਮੰਨਾਂਗੇ, ਅਤੇ ਤੇਰੇ ਕਲਾਮ ਦੇ ਮੁਤਾਬਿਕ ਸੱਬਤ ਦੇ ਦਿਨ ਨੂੰ ਪਾਕ ਮੰਨਾਂਗੇ। ਇਹ ਖੁਦਾਵੰਦ, ਸਾਨੂੰ ਤੌਫੀਕ ਦੇ ਕੇ ਅਸੀਂ ਸ਼ੈਤਾਨ ਤੋਂ, ਹੈਵਾਨ ਦੀ ਛਾਪ ਤੋਂ ਆਪਣੇ ਆਪ ਨੂੰ ਬਚਾਈਏ, ਆਪਣੇ ਆਪ ਨੂੰ ਦੂਰ ਰੱਖੀਏ। ਇਹ ਖੁਦਾਵੰਦ, ਸਾਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ। ਸਾਨੂੰ ਸਾਰਿਆਂ ਨੂੰ, ਸਾਡੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਸਾਡੀ ਬਿਮਾਰੀਆਂ ਨੂੰ ਸਾਡੇ ਤੋਂ ਦੂਰ ਕਰ ਦੇ, ਤੂੰ ਸਾਡੇ ਨਾਲ ਹੋ ਅਤੇ ਸਾਨੂੰ ਹਰ ਤਰ੍ਹਾਂ ਦੀ ਬਰਕਤ ਦੇ ਨਾਲ ਨਵਾਜ਼, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।